ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾ ਪ੍ਰੀਤਮ ਜਾਨ ਲਿਓ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਪ੍ਰੀਤਮ ਜਾਨ ਲਿਓ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਰਹਾਉ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਘੇਰਾ ਬਿਪਤ ਪਰੀ ਸਭ ਹੀ ਸੰਗ ਛਾਡਤ ਕੋ ਨ ਆਵਤ ਨੇਰਾ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਦ ਕੋ ਵਿਵਹਾਰ ਬਨਿਓ ਹੈ ਜਾਸਿਓ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਇਹ ਬਿਦ ਕੋ ਵਿਵਹਾਰ ਬਨਿਓ ਹੈ ਜਾਸਿਓ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਸਾਹਿਬ ਜੀਓ ਅਬ ਮੈਂ ਕੌਣ ਉਪਾਉ ਕਰੂੰ ਜਿਹ ਬਿਦ ਮਨ ਕੋ ਸੰਸਾ ਚੂਕੈ ਭਵ ਨਿਦ ਪਾਰ ਪਰੋ ਜਨਮ ਪਾਏ ਕਛ ਭਲੋ ਨਾ ਕੀਨੋ ਤਾਤੇ ਅਦਕ ਡਰੋ ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ ਇਹ ਜੀ ਸੋਚ ਤਰੋਂ ਗੁਰਮਤ ਸੁਨ ਕਛ ਗਿਆਨ ਨ ਉਪਜਿਓ ਪਸ ਜਿਉਂ ਉਦਰ ਪਰੋਂ ਕਹੋ ਨਾਨਕ ਪ੍ਰਭ ਬਿਰਦ ਪਛਾਨੋ ਤਬ ਹੋਂ ਪਤਿਤ ਤਰੋਂ ਗੁਰਮਤ ਸੁਨ ਕਛ ਗਿਆਨ ਨ ਉਪਜਿਓ ਪਸ ਜਿਉਂ ਉਦਰ ਪਰੋਂ कहो नानक प्रभ बिरद पछानो, तब हो पतत तरों। परम सम्मान योग जुगो जुग अटल साहिब श्री गुरु ग्रंथ साहिब सच्चे पातशाह जी दी पावन पवित्र हजूरी अंदर शोभायमान गुरु सवारे सतसंगी जनों, सतगुरु गुरु रामदास महाराज जी दे पावन पवित्र स्थान सचखंड श्री हरिमंदर साहिब विखे अमृत वेले हजूर ने धन गुरु ग्रंथ साहिब जी ने प्रकाशमान हुंदिया जो शब्द अज मुख वाक हुक्मनामे रूप विच सानू बख्शिश कीता, ए शब्द राग सोरठ अंदर सतगुरु गुरु तेग बहादुर महाराज जी दी पवित्र रचना तो उचारण कीता हुआ है। सोरठ राग अंदर ए बारवां शब्द है। उंज भी सोरठ अंदर गुरु तेग बहादुर जी दे टोटल शब्द ही बारह ने। इस अमृत बचन नू विचारन तो पहला सिर्फ संखेप जिहा भाव है कि अज दी विचार दा विशा प्रकरण जा सब्जेक्ट की होवेगा। पहला तां इस शब्द विच जिउंदे जी जिहड़े लोक सुख दे मित्र ने ओ जीवन काल अंदर अखां नाल देखदियां कोई मुसीबत कोई बंदे ते पीड़ा आ जावे ते अक्सर ओ जिउंदे जी ही दुख विच साथ छड़ जांदे। पहला बचन इउं कह लो रहाओ दियां तुकां ते उस तो अगला पदा। दूसरा इस शब्द विच जेड़े जिउंदे साथ नहीं छड़दे दुख सुख विच साथ देई जांदे ने पर जिस दिन मौत ने आउणा है ते एक दिन उन्हां ने भी साथ छड़ जाणा है ते कल्ला उन्हां ने साथ नहीं छड़ना जिस वक्त मौत ने आउणा है ते साडे शरीर ने भी साडा साथ छड़ जाणा है। दूसरा वचन एक है। तीसरा कि इस दुनिया विच किते भी इंसान चला जाई इत्थे ज्यादातर स्वार्थी लोकां दे टोले मिलणगे। जे तू चाहना मेरी जिंद दा कोई मददगार होवे ते फिर परमात्मा नूं प्यार कर, प्रभु दे नाम तो बिना तेरा संसार विच कोई भी मददगार नहीं। इह वे तिन हजूर दे बचन। आओ साध संगत जी आप जितने गुरु चरणा विच हाजिर हो जिथों तक आपां धन गुरु रामदास जी दे दरबार तो कीर्तन बचन बिलास बैठे घरां विच भी सुन रहे हो अपने अंदर नूं टिकाण दा आपां यतन करिए। गुरु रामदास सच्ची सरकार सोढ़ी सुल्तान सतगुरु सिर ते मेहर भरिया हथ रखो। गरीब नवाज पिता जी ਆਪ ਤਰਸ ਕਰਕੇ ਸ਼ਬਦ ਦੀ ਕਲਾ ਵਰਤਾ ਕੇ ਵਿਚਾਰ ਕਰਾ ਲਵੋ, ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ
ਵਾਹਿਗੁਰੂ,
ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਨਾਵਾਂ, ਪ੍ਰੀਤਮ ਜਾਨ ਲਿਹੋ ਮਨ ਮਾਹੀ।
ਸਤਿਗੁਰੂ ਗੁਰੂ ਤੇਗ ਬਹਾਦੁਰ ਮਹਾਰਾਜ ਉਹਨਾਂ ਨੇ ਇਸ ਅੰਮ੍ਰਿਤ ਬਚਨ ਦੀ ਪ੍ਰਾਰੰਭਤਾ ਵਿੱਚ ਜੋ ਪਹਿਲੀ ਤੁਕ ਉਚਾਰਨ ਕੀਤੀ, ਪ੍ਰੀਤਮ ਜਾਨ ਲਿਹੋ ਮਨ ਮਾਹੀ। ਪ੍ਰੀਤਮ ਦਾ ਅਰਥ ਹੁੰਦਾ ਹੈ ਪਿਆਰੇ, ਜਾਣ ਲਿਓ, ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਵੋ ਤੇ ਸਮਝਣ ਤੋਂ ਬਾਅਦ ਇਹਨੂੰ ਆਪਣੇ ਮਨ ਵਿੱਚ ਟਿਕਾ ਲਵੋ, ਮਾਨਸਿਕ ਪੱਧਰ ਤੇ ਇਹਨੂੰ ਸਮਝੋ। ਪ੍ਰੀਤਮ ਜਾਣ ਲਿਹੋ ਮਨ ਮਾਹੀ, ਆਪਣੇ ਮਨ ਵਿੱਚ ਇਹਨੂੰ ਚੰਗੀ ਤਰ੍ਹਾਂ ਸਮਝਣ ਦਾ ਯਤਨ ਕਰ। ਥੋੜ੍ਹੇ ਜੀ ਦਾਸ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਮ੍ਰਿਤ ਬਚਨ ਜੋ ਰਚਨਾ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਉਸ ਸੰਬੰਧੀ ਜ਼ਰੂਰ ਅਰਜ਼ ਕਰ ਦੇਵੇ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹਜ਼ੂਰ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 15 ਰਾਗਾਂ ਦੇ ਅੰਦਰ 59 ਸ਼ਬਦ ਉਚਾਰਨ ਕੀਤੇ ਹੋਏ ਨੇ। ਇਹ ਜਿਤਨੇ ਸ਼ਬਦ ਨੇ 59 ਦੇ 59 ਸ਼ਬਦ, ਹਰ ਸ਼ਬਦ ਦੀਆਂ ਪਹਿਲੀਆਂ ਤੁਕਾਂ ਹੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਰਹਾਉ ਦੀਆਂ ਤੁਕਾਂ ਬਣਾ ਕੇ ਉਚਾਰਨ ਕੀਤੀਆਂ। 59 ਦੇ 59 ਸ਼ਬਦਾਂ ਵਿੱਚ ਪਹਿਲੀਆਂ ਤੁਕਾਂ ਰਹਾਉ ਦੀਆਂ ਤੁਕਾਂ ਨੇ। ਇਹਨਾਂ 59 ਸ਼ਬਦਾਂ ਦੇ ਬਾਅਦ ਗੁਰੂ ਤੇਗ ਬਹਾਦਰ ਜੀ ਦੀ ਰਸਨਾ ਤੋਂ ਹਜ਼ੂਰ ਨੇ 57 ਸ਼ਲੋਕ ਉਚਾਰਨ ਕੀਤੇ, ਜਿਨ੍ਹਾਂ ਨੂੰ ਸ਼ਲੋਕ 12 ਤੇ ਵਧੀਕ ਦੇ ਸਰਲੇਖ ਹੇਠੀ ਤੇ ਆਮ ਤੌਰ ਤੇ ਸਾਡੇ ਸੱਜਣ ਆਪਣੀ ਸਰਲ ਸ਼ਬਦਾਵਲੀ ਵਿੱਚ ਭੋਗ ਦੇ ਸ਼ਲੋਕ ਵੀ ਸ਼ਬਦ ਵਰਤ ਲੈਂਦੇ ਨੇ। ਉਹ 57 ਸ਼ਲੋਕ ਨੇ ਤੇ 59 ਸ਼ਬਦ ਨੇ। ਹਰ ਸ਼ਬਦ ਦੀਆਂ ਆਰੰਭਕ ਤੁਕਾਂ ਹੀ ਰਹਾਉ ਵਾਲੀਆਂ ਤੁਕਾਂ ਨੇ। ਗੁਰੂ ਤੇਗ ਬਹਾਦਰ ਸਾਹਿਬ ਦੇ ਇਹ 59 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ 15 ਰਾਗਾਂ ਦੇ ਅੰਦਰ ਦਰਜ ਨੇ। ਦੇਖੋ 30 ਰਾਗ ਗੁਰੂ ਅਰਜਨ ਦੇਵ ਜੀ ਤੱਕ, 19 ਰਾਗਾਂ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਗੁਰੂ ਅੰਗਦ ਦੇਵ ਜੀ ਦੀ ਬਾਣੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਕੋਈ ਸ਼ਬਦ ਨਹੀਂ, ਹਜ਼ੂਰ ਗੁਰਦੇਵ ਦੇ 63 ਸ਼ਲੋਕ ਨੇ ਪਰ ਜਿਹੜੇ 12 ਦੇ ਵਿੱਚ ਹਜ਼ੂਰ ਨੇ ਅੰਕਿਤ ਕੀਤੇ ਨੇ ਗੁਰੂ ਅਰਜਨ ਦੇਵ ਜੀ ਨੇ, 63 ਸ਼ਲੋਕ ਨੇ। ਧੰਨ ਗੁਰੂ ਅਮਰਦਾਸ ਮਹਾਰਾਜ, ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ 17 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ। ਸਤਿਗੁਰੂ ਗੁਰੂ ਰਾਮਦਾਸ ਔਰ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੀ ਬਾਣੀ 30-30 ਰਾਗਾਂ ਦੇ ਵਿੱਚ ਉਚਾਰਨ ਕੀਤੀ ਗਈ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ 15 ਰਾਗਾਂ ਵਿੱਚ ਹੈ, 14 ਰਾਗ ਤਾਂ ਉਹਨਾਂ 30 ਰਾਗਾਂ ਵਿੱਚ ਹੀ ਵਰਤੇ ਜੋ ਪਹਿਲਾਂ ਦਰਜ ਸਨ, ਪਰ ਇੱਕ 15ਵਾਂ ਰਾਗ ਕੇਵਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ, ਉਹ ਹੈ ਰਾਗ ਜੈ ਜਾਵੰਤੀ। ਇਸ ਵਿੱਚ ਹਜ਼ੂਰ ਨੇ ਸ਼ਬਦ ਉਚਾਰਨ ਕੀਤੇ। ਆਮ ਤੌਰ 'ਤੇ ਜਦੋਂ ਅਸੀਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਪੜ੍ਹਾਂਗੇ ਤਾਂ ਸਭ ਤੋਂ ਜ਼ਿਆਦਾ ਜੇ ਭਾਸ਼ਾ ਪੱਖੋਂ ਆਪਾਂ ਦੇਖਾਂਗੇ ਤਾਂ ਇਹਦੇ ਵਿੱਚੋਂ ਸਾਨੂੰ ਜ਼ਿਆਦਾ ਹਿੰਦੀ ਦੀ ਝਲਕ ਪਏਗੀ। ਜੋ ਹਜ਼ੂਰ ਨੇ ਜ਼ਿਆਦਾਤਰ ਬਿੰਬ ਵਰਚੇ ਨੇ ਜਾਂ ਉਦਾਹਰਨਾਂ ਲਈਆਂ ਨੇ, ਉਹਨਾਂ ਵਿੱਚ ਪੰਚਾਲੀ ਦਾ ਜ਼ਿਕਰ ਹੋਵੇਗਾ ਦ੍ਰੋਪਦੀ ਦਾ, ਉਹਦੇ ਵਿੱਚ ਗਨਕਾ ਦਾ ਜ਼ਿਕਰ ਹੋਵੇਗਾ, ਗਜ ਦਾ ਜ਼ਿਕਰ ਹੋਵੇਗਾ, ਧਰੂ ਦਾ ਜ਼ਿਕਰ ਹੋਵੇਗਾ ਅਤੇ ਅਜ਼ਾਮਲ ਦਾ ਜ਼ਿਕਰ ਮਹਾਰਾਜ ਬਹੁਤ ਥਾਈਂ ਕਰਨਗੇ। ਅਕਸਰ ਅਸੀਂ ਇਹ ਸ਼ਬਦ ਕਹਿੰਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਬੈਰਾਗਮਈ ਬਾਣੀ ਹੈ, ਇਹ ਸੱਚਾਈ ਹੈ। ਪਰਦਾਸ ਇੱਕ ਬੇਨਤੀ ਅਕਸਰ ਕਰਦਾ ਹੈ ਕਿ ਇਸ ਬੈਰਾਗ ਦੇ ਨਾਲ ਦੋ ਸ਼ਬਦ ਆਪਾਂ ਹੋਰ ਜੋੜ ਲਈਏ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚ ਪਹਿਲੀ ਗੱਲ ਬੈਰਾਗ ਹੈ, ਦੂਸਰਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਤਿਆਗ ਹੈ, ਅਤੇ ਤੀਸਰਾ ਧੰਨ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਅਨੁਰਾਗ ਹੈ। ਬੈਰਾਗ ਹੈ, ਤਿਆਗ ਹੈ ਔਰ ਅਨੁਰਾਗ ਹੈ। ਥੋੜ੍ਹਾ ਜਿਹਾ ਇਹਨਾਂ ਤਿੰਨ ਸ਼ਬਦਾਂ ਨੂੰ, ਬੈਰਾਗ ਦੇ ਅਰਥ ਉਪਰਾਮਤਾ ਨੇ, ਪਰ ਯਾਦ ਰੱਖਿਓ ਉਹ ਬੈਰਾਗ ਨਹੀਂ ਜਿਹੜਾ ਪੁਰਾਤਨ ਹਿੰਦੁਸਤਾਨ ਦੇ ਅੰਦਰ ਚੱਲਦਾ ਆ ਰਿਹਾ ਸੀ ਕਿ ਪਰਿਵਾਰ ਤੋਂ ਸੰਸਾਰ ਤੋਂ ਦੁਖੀ ਹੋਣਾ, ਪਰਿਵਾਰ ਨੂੰ ਤਿਆਗ ਦੇਣਾ, ਸੰਸਾਰ ਦੇ ਝੰਬੇਲਿਆਂ ਤੋਂ ਜਦੋਂ ਉਲਝ ਜਾਣੇ ਅਤੇ ਇਹਨਾਂ ਨੂੰ ਝੂਠ ਕਹਿ ਕੇ ਆਪਣੇ ਫਰਜ਼ਾਂ ਦੀ ਕੁਤਾਹੀ ਕਰਦਿਆਂ ਆਪਣੇ ਫਰਜ਼ ਨਾ ਨਿਭਾ ਸਕਣੇ ਅਤੇ ਪਰਿਵਾਰ ਨੂੰ ਛੱਡ ਕੇ ਜੰਗਲਾਂ ਨੂੰ ਚਲੇ ਜਾਣਾ, ਇਹੋ ਜਿਹਾ ਬੈਰਾਗ ਨਹੀਂ ਗੁਰੂ ਤੇਗ ਬਹਾਦਰ ਜੀ ਦਾ। ਇੱਕ ਸ਼ਬਦ ਜਦੋਂ ਅਸੀਂ ਪੜ੍ਹਾਂਗੇ ਤਾਂ ਉਹਦੇ ਸਾਰੇ ਗੱਲਾਂ ਦਾ ਉੱਤਰ ਦੇਗਾ। ਉਹ ਬੈਰਾਗ ਨਹੀਂ ਜਿਹਨੂੰ ਮਹਾਰਾਜ ਜੀ ਨੇ ਕਿਹਾ ਪੂੰਵਰ ਤਾਪ ਗੇਰੀ ਕੇ ਵਸਦਾ, ਪੂੰਵਰ ਤਾਪ ਗੇਰੀ ਕੇ ਵਸਤਰਾ, ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਪਾ ਦਿਓ, ਦੇਸ਼ ਛੋੜ ਪਰਦੇਸਾਂ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ, ਇਹੋ ਜਿਹਾ ਬੈਰਾਗ ਨਹੀਂ। ਜਾਂ ਜਿਹਨੂੰ ਕਬੀਰ ਸਾਹਿਬ ਨੇ ਕਿਹਾ ਗ੍ਰਹਿ ਤਜ ਬਨ ਖੰਡ ਜਾਈਐ ਚੁਣ ਖਾਈਐ ਕੰਦਾ, ਅਜੂ ਬੇਕਾਰ ਨਾ ਛੋਡੀ ਪਾਪੀ ਮਨ ਮੰਦਾ, ਉਹ ਬੈਰਾਗ ਕਿਹੜਾ ਹੈ? ਉਹਦੇ ਬਾਰੇ ਜਿਹੜੇ ਲੋਕ ਪਰਿਵਾਰ ਛੱਡ ਕੇ ਦੌੜੇ ਉਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਫਰਮਾਇਆ ਕਾਹੇ ਰੇ ਬਨ ਖੋਜਨ ਜਾਈ। ਜੰਗਲ ਵਿੱਚ ਤੋਰਨ ਵਾਲਾ ਬੈਰਾਗ ਨਹੀਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ, ਪੋਪ ਮਦ ਜੋ ਵਾਸ ਬਸਤਾ ਹੈ ਮੂਕਰ ਮਾਏ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਭਾਈ, ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਿਤਾਈ, ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ। ਸੰਸਾਰ ਛੱਡਣ ਵਾਲਾ ਨਹੀਂ ਮਹਾਰਾਜ ਕਹਿੰਦੇ ਨੇ ਬੈਰਾਗ ਉਪਰਾਮਤਾ, ਤੇ ਬੈਰਾਗ ਨਾਲ ਤਿਆਗ ਸ਼ਬਦ ਬੜਾ ਜੁੜਦਾ ਹੈ। ਜਿੱਥੇ ਬੈਰਾਗ ਆਏਗਾ ਉੱਥੇ ਤਿਆਗ ਜ਼ਰੂਰ ਸ਼ਬਦ ਆਵੇਗਾ, ਕਿਉਂਕਿ ਬੈਰਾਗ ਵਿੱਚੋਂ ਹੀ ਤਿਆਗ ਦਾ ਜਨਮ ਹੋਣਾ ਹੈ। ਤੇ ਮਹਾਰਾਜ ਜੀ ਦਾ ਤਿਆਗ ਕੀ ਹੈ? ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ, ਭਾਵੇਂ ਕਿ ਅਸੀਂ ਵਿਚਾਰ ਅਧੀਨ ਸ਼ਬਦ ਦੀ ਹੀ ਵਿਆਖਿਆ ਕਰਨੀ ਹੈ, ਪਰ ਥੋੜ੍ਹੀ ਅੱਜ ਹਜ਼ੂਰ ਦਾ ਬਚਨ ਪਹਿਲੀ ਵਾਰ ਆਇਆ ਹੁਕਮ ਰੂਪ 'ਚ ਇਸ ਜਗ੍ਹਾ 'ਤੇ, ਤਾਂ ਦਾਸ ਅਰਜ਼ ਕਰ ਰਿਹਾ ਹੈ ਕਿ ਉਸ ਬੈਰਾਗ ਵਿੱਚੋਂ ਤਿਆਗ ਸੰਸਾਰ ਦਾ ਨਹੀਂ, ਤਿਆਗ ਪਰਿਵਾਰ ਦਾ ਨਹੀਂ। ਮਹਾਰਾਜ ਨੇ ਬੈਰਾਗ ਵਿੱਚ ਤਿਆਗ ਦੀ ਗੱਲ ਕੀਤੀ, ਕਹਿਣ ਲੱਗੇ ਤੂੰ ਪਰਿਵਾਰ ਨਾ ਤਿਆਗ, ਤੂੰ ਸੰਸਾਰ ਨਾ ਤਿਆਗ, ਜੇ ਤਿਆਗਣ ਤੇ ਹੀ ਆਇਆ ਆਪਣੇ ਅੰਦਰ ਦੇ ਵਿਕਾਰਾਂ ਨੂੰ ਤਿਆਗ ਦੇ, ਆਪਣੀ ਵਾਸ਼ਨਾ ਨੂੰ ਛੱਡ। ਦੇਖੋ ਸਭ ਤੋਂ ਪਹਿਲਾ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਦਾ ਗੌੜੀ ਰਾਗ ਵਿੱਚ ਹਜ਼ੂਰ ਨੇ ਉਚਾਰਨ ਕੀਤਾ। ਕਦੀ ਧਿਆਨ ਦੇ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜ੍ਹਿਓ, ਆਪ ਵਿੱਚ ਬਹੁਤ ਐਸੇ ਸਿੱਖ ਹੋਣਗੇ ਜਿਹੜੇ ਰੋਜ਼ ਪੜ੍ਹਦੇ ਨੇ। ਅਤੇ ਦਾਸ ਅਕਸਰ ਦਿੱਲੀ ਵੀ ਸ਼ੀਸ਼ਗੰਜ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਸ਼ਹਾਦਤ ਵਾਲੇ ਦਿਨ ਜਦੋਂ ਵਿਚਾਰ ਕਰਨ ਜਾਂਦਾ ਅਤੇ ਇੱਕ ਬੇਨਤੀ ਕਰਦਾ, ਗੁਰਮੁਖੋ 59 ਸ਼ਬਦ ਅਤੇ 57 ਸ਼ਲੋਕ ਨੇ, ਅਤੇ ਜੇ ਆਪਾਂ ਇੱਕ ਘੰਟਾ ਲਾਈਏ ਨਾ ਟਿਕ ਕੇ ਤਾਂ ਗੁਰੂ ਤੇਗ ਬਹਾਦਰ ਜੀ ਦੀ ਸਾਰੀ ਬਾਣੀ ਦੇ ਦਰਸ਼ਨ ਹੋ ਜਾਂਦੇ। ਅਸਲੀ ਸ਼ਹੀਦੀ ਦਿਵਸ ਮਨਾਇਆ ਜਾਏਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਨਾਲ ਗੱਲਾਂ ਕੀਤੀਆਂ ਜਾਣ। ਕਦੀ ਪੜ੍ਹੋ ਪਹਿਲਾ ਸ਼ਬਦ ਅਤੇ ਗੁਰੂ ਤੇਗ ਬਹਾਦਰ ਜੀ ਦਾ ਅੰਤਲਾ ਸ਼ਲੋਕ। ਪਹਿਲਾ ਸ਼ਬਦ
ਤੇ 57ਵਾਂ ਸ਼ਲੋਕ ਪਹਿਲੇ ਸ਼ਬਦ ਵਿੱਚ ਹਜ਼ੂਰ ਨੇ ਕਿਹਾ ਕਿ ਭਲੇ ਪੁਰਖੋ ਤਿਆਗ ਦਿਓ ਕਾਮ ਕ੍ਰੋਧ ਲੋਭ ਮੋਹ ਨੂੰ, ਤਿਆਗ ਦਿਓ ਭੈੜੇ ਬੰਦਿਆਂ ਦੀ ਸੰਗਤ ਨੂੰ, ਤੇ ਅਖੀਰਲੇ ਸ਼ਲੋਕ ਵਿੱਚ ਕਿਹਾ ਜੇ ਤੂੰ ਮਾਨ ਨੂੰ ਤਿਆਗ ਦੇਗਾ ਤੇ ਇੱਕ ਕੰਮ ਕਰੀ, ਪਰਮਾਤਮਾ ਦੇ ਨਾਮ ਨੂੰ ਘੁੱਟ ਕੇ ਪਕੜ ਲੈ। ਦੇਖੋ ਕਦੀ ਕੈਸੀ ਤਰਤੀਬ ਹੈ। ਪਹਿਲਾ ਸ਼ਬਦ ਕਹਿ ਸਾਧੋ ਮਨ ਕਾ ਮਾਨ ਤਿਆਗੋ, ਗੌੜੀ ਰਾਗ ਦਾ ਸਾਧੋ ਦਰ ਤੇ ਭਲੇ ਪੁਰਖੋ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਐਨਸ ਭਾਗੋ। ਆ ਕਾਮ ਕ੍ਰੋਧ ਤੇ ਦੁਰਜਨਾਂ ਦੀ ਸੰਗਤ ਤਿਆਗ ਦਿਓ। ਤੇ ਜਦੋਂ 57ਵਾਂ ਸ਼ਲੋਕ ਪੜ੍ਹਿਆ ਤੇ ਮਹਾਰਾਜ ਜੀ ਨੇ ਕਿਹਾ ਰਾਮ ਨਾਮ ਉਰ ਮੈਂ ਗਹਿਓ, ਹੁਣ ਤਿਆਗੋ ਦਾ ਅਰਥ ਹੁੰਦਾ ਛੱਡਣਾ ਆਪਾਂ ਸਮਝਦੇ ਹਾਂ, ਤੇ ਗਹਿਣ ਦਾ ਅਰਥ ਹੁੰਦਾ ਪਕੜਨਾ। ਕਹਿੰਦੇ ਨੇ ਕਾਮ ਕ੍ਰੋਧ ਤੇ ਦੁਰਜਨ ਦੀ ਸੰਗਤ ਤਿਆਗ ਦੇ ਤੇ ਆਪਣੀ ਜ਼ਿੰਦਗੀ ਵਿੱਚ ਪਰਮਾਤਮਾ ਦੇ ਨਾਮ ਨੂੰ ਜ਼ਿੰਦਗੀ ਵਿੱਚ ਗ੍ਰਹਿਣ ਕਰ ਲੈ। ਰਾਮ ਨਾਮ ਉਰ ਮੈਂ ਗਹਿਓ, ਜਾ ਕੈ ਸਾਹਮਣੇ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ। ਤਿਆਗ ਬੈਰਾਗ ਤਿਆਗ ਉਪਰਾਮਤਾ ਵੀ ਹੈ, ਤੇ ਦੇਖੋ ਕੈਸਾ ਬੈਰਾਗ ਹੈ। ਅੱਜ ਦਾ ਜਿਹੜਾ ਸ਼ਬਦ ਹੈ ਇਹ ਵੀ ਬੈਰਾਗ ਨਾਲ ਸੰਬੰਧਿਤ ਹੀ ਹੈ, ਪਰ ਇਹਦੇ ਵਿੱਚ ਵੀ ਗ੍ਰਹਿਣ ਕਰਨ ਨੂੰ ਕੁਛ ਗਿਆ ਗਿਆ ਹੈ। ਬੈਰਾਗ ਦੀ ਥਾਂ ਥਾਂ ਤੇ ਝਲਕ ਮਿਲਦੀ ਹੈ। ਜਾਗ ਲਿਖੋ ਰੇ ਮਨਾ ਜਾਗ ਲਿਖੋ, ਕਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਮਨ ਰੇ ਕਾਂ ਭਇਓ ਤੈ ਬੋਰਾ, ਐਨਸ ਔਦ ਘਟੈ ਨੀ ਜਾਣੈ ਭਇਓ ਲੋਭ ਸੰਗ ਹੋਰਾ। ਇਹ ਸਾਰੇ ਜਿਹੜੇ ਸ਼ਬਦ ਨੂੰ ਮੈਂ ਸੰਖੇਪ ਵਿੱਚ ਸਿਰਫ ਅਰਜ਼ ਕਰ ਰਿਹਾ, ਬੈਰਾਗ ਹੈ, ਤਿਆਗ ਹੈ, ਤੇ ਤੀਸਰਾ ਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਗੁਰਬਾਣੀ ਵਿੱਚ ਅਨੁਰਾਗ ਹੈ। ਅਨੁਰਾਗ ਦਾ ਅਰਥ ਹੈ ਪ੍ਰੇਮ, ਪਰਮਾਤਮਾ ਨਾਲ ਪ੍ਰੇਮ। ਤੇ ਗੁਰਦੇਵ ਨੇ ਤਾਂ ਹੀ ਕਿਹਾ ਕਿ ਰੇਮਨ ਰਾਮ ਸਿਉਂ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸਨੋ ਅਰ ਗਾਓ ਰਸਨਾ ਕੀਤ। ਤੂੰ ਪਿਆਰ ਕਰ, ਮੁਹੱਬਤ ਕਰ ਉਸ ਪਰਿਪੂਰਨ ਪਰਮਾਤਮਾ ਨੂੰ। ਪਰ ਜਿਹੜਾ ਅੱਜ ਸ਼ਬਦ ਵਿਚਾਰ ਅਧੀਨ ਹੈ ਰਾਗ ਸੋਰਠ ਦਾ, ਇਹਦੇ ਵਿੱਚ ਹਜ਼ੂਰ ਨੇ ਪਹਿਲੀਆਂ ਜੋ ਤੁਕਾਂ ਸਾਨੂੰ ਬਖਸ਼ਿਸ਼ ਕੀਤੀਆਂ ਨੇ ਉਹ ਅੰਮ੍ਰਿਤ ਬਚਨ ਨੇ। ਪ੍ਰੀਤਮ ਹੇ ਮੇਰੇ ਪਿਆਰੇ, ਜਾਨ ਲਿਖੋ ਮਨ ਮਾਹੀ, ਆਪਣੇ ਮਨ ਅੰਦਰ ਇਸ ਬਾਤ ਨੂੰ ਚੰਗੀ ਤਰ੍ਹਾਂ ਧਾਰਨ ਕਰ, ਇਸ ਗੱਲ ਨੂੰ ਆਪਣੇ ਮਨ ਵਿੱਚ ਟਿਕਾ ਲੈ। ਮਹਾਰਾਜ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਕਿਹੜੀ ਬਾਤ, ਤੇ ਅੱਗੇ ਹਜ਼ੂਰ ਉਹ ਬਚਨ ਕਰਦੇ ਹਨ।
ਆਪਣੇ ਸੁਖ ਸਿਓ ਹੀ ਜਗ ਫਾਂਦੇਓ, ਓ ਕਾਹੂ ਕੋ ਨਾਹੀ।
ਮਹਾਰਾਜ ਕਹਿੰਦੇ ਨੇ ਆਪਣੇ ਸੁਖ ਸਿਓ ਹੀ ਜਗ ਫਾਂਦੇਓ, ਕੋ ਕਾਹੂ ਕੋ ਨਾਹੀ। ਇਸ ਗੱਲ ਨੂੰ ਮਨ ਵਿੱਚ ਚੰਗੀ ਤਰ੍ਹਾਂ ਧਾਰਨ ਕਰ ਲੈ। ਆ ਜਿੰਨਾ ਵੀ ਸੰਸਾਰ, ਜਿੰਨੇ ਵੀ ਸੱਜਣ ਮਿੱਤਰ ਨੇੜੇ ਨੇ, ਬਹੁਤਾਂਤ ਵਿੱਚ ਲੋਕ ਆਪਣੇ ਸੁੱਖ ਕਰਕੇ ਤੇਰੇ ਨਾਲ ਰਿਸ਼ਤੇ ਬਣਾਈ ਬੈਠੇ ਨੇ। ਇਹ ਸੰਸਾਰ ਸੁੱਖ ਕਰਕੇ ਫਸਿਆ ਇੱਕ ਦੂਜੇ ਨਾਲ। ਆਪਣੇ ਸੁੱਖ ਸੋ ਹੀ ਜਗ ਫਾਂਦੇ ਹੋ, ਕੋ ਕਾਹੂ ਕੋ ਨਾਹੀ। ਇੱਥੇ ਕੋਈ ਕਿਸੇ ਦਾ ਨਹੀਂ, ਕੋਈ ਸਹਾਰਾ ਬਣਨ ਨੂੰ ਤਿਆਰ ਨਹੀਂ। ਦੇਖੋ ਇਹ ਜਦੋਂ ਅਸੀਂ ਦੋ ਤੁਕਾਂ ਪੜ੍ਹੀਆਂ ਪਹਿਲੇ ਪਦੇ ਦੀਆਂ ਕਿ ਪ੍ਰੀਤਮ ਜਾਨ ਲਿਖੋ ਮਨ ਮਾਹੀ, ਆਪਣੇ ਸੁੱਖ ਸੋ ਹੀ ਜਗ ਫਾਂਦੇ ਹੋ, ਕੋ ਕਾਹੂ ਕੋ ਨਾਹੀ, ਤੇ ਮਹਾਰਾਜ ਇਹ ਕੈਸੀ ਖੇਡ ਹੈ। ਤੇ ਇਸ ਤੋਂ ਅਗਲੇਰੀਆਂ ਤੁਕਾਂ ਉਹਦੇ ਵਿੱਚ ਗੁਰਦੇਵ ਇਹਦਾ ਹੋਰ ਖੁਲਾਸਾ ਕਰਦੇ ਹਨ।
ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁ ਤਿਸ ਘੇਰਾ।
ਸੁਖ ਮੈਂ ਆਨ ਬਹੁਤ ਮਿਲ ਬੈਠਤ, ਹੇ ਪ੍ਰੀਤਮ ਇਹ ਗੱਲ ਸਮਝ, ਜਿਸ ਦਿਨ ਤੇਰੇ ਕੋਲ ਸੁਖ ਹੋਵੇਗਾ ਉਸ ਦਿਨ ਤੇਰੇ ਕੋਲ ਅਨੇਕਾਂ ਲੋਕ ਝੁਰਮਟ ਪਾਣਗੇ, ਤੇਰੇ ਚਾਰ ਚੁਫੇਰੇ ਭੀੜ ਬਣਾ ਕੇ ਬੈਠਣਗੇ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁ ਤਿਸ ਘੇਰਾ, ਚਾਰੇ ਪਾਸਿਓਂ ਤੈਨੂੰ ਘੇਰ ਕੇ ਰੱਖਣਗੇ।
ਵਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰਾ।
ਜਿਸ ਦਿਨ ਤੇਰੇ ਉੱਤੇ ਵਿਪਤ ਮੁਸੀਬਤ ਪੈ ਗਈ, ਤੇਰੇ ਤੇ ਕੋਈ ਭੀੜਾ ਆ ਗਈ, ਦੁੱਖ ਤਕਲੀਫ ਆ ਗਿਆ, ਉਸ ਦਿਨ ਕੋਈ ਵੀ ਇਸ ਸੰਸਾਰ ਵਿੱਚੋਂ ਤੇਰੇ ਨੇੜੇ ਟੁੱਕਣ ਨੂੰ ਤਿਆਰ ਨਹੀਂ, ਸਾਥ ਛੱਡ ਜਾਣਗੇ। ਇਹ ਨੇ ਪਹਿਲੀਆਂ ਚਾਰ ਤੁਕਾਂ। ਜਿਨ੍ਹਾਂ ਦਾ ਪ੍ਰਕਰਨ ਸਿਰਫ ਇੱਕੋ ਹੋਵੇ। ਦਾਸ ਨੇ ਅਰਜ਼ ਕੀਤੀ, ਅਸੀਂ ਸ਼ਬਦ ਦੇ ਤਿੰਨ ਪੜਾਵਾਂ ਵਿੱਚ ਆਪਾਂ ਅਰਥ ਕਰਾਂਗੇ। ਇੱਕ ਹੈ ਜਿਉਂਦੇ ਜੀ ਲੋਕ ਕਿਵੇਂ ਸਾਥ ਛੱਡਦੇ ਨੇ, ਦੂਜਾ ਹੈ ਕਿ ਮਰਨ ਤੋਂ ਬਾਅਦ ਜੀਵਨ ਸਾਥੀ ਕਿਵੇਂ ਛੱਡਦੇ ਨੇ, ਅਤੇ ਤੀਜਾ ਬਚਨ ਨੇ ਜੇ ਲੋਕਾਂ ਛੱਡ ਹੀ ਜਾਣਾ ਹੈ ਫਿਰ ਉਹਦੇ ਨਾਲ ਮੁਹੱਬਤ ਕਰ ਜਿਹੜਾ ਕਦੀ ਸਾਥ ਨਹੀਂ ਛੱਡਦਾ। ਬੇਨਤੀ ਹੈ ਕਿ ਦੇਖੋ ਸੰਸਾਰ ਦਾ ਬਹੁਤ ਹਿੱਸਾ ਉਹ ਕਿਸੇ ਨਾ ਕਿਸੇ ਸਵਾਰਥ ਨੂੰ ਮੁੱਖ ਰੱਖ ਕੇ ਇੱਕ ਦੂਜੇ ਨੂੰ ਮੁਹੱਬਤ ਕਰਦਾ। ਸੁੱਖ ਵੇਲੇ ਕਦੀ ਆਪਣੇ ਮਿੱਤਰਾਂ ਦੀ ਗਿਣਤੀ ਮਤ ਕਰੋ, ਜਦੋਂ ਵੀ ਕਿਤੇ ਪਰਖਣ ਦਾ ਵੇਲਾ ਆਵੇ ਤੇ ਦੁੱਖ ਵਿੱਚ ਪਰਖੋ ਕਿ ਕਿੰਨੇ ਕੁ ਸੱਜਣ ਮੁਸੀਬਤ ਵਿੱਚ ਕਿੰਨੇ ਕੁ ਮੇਰੇ ਬੰਦੇ ਨੇ। ਸੁੱਖ ਵਿੱਚ ਭੀੜਾਂ ਦਿਸਣਗੀਆਂ, ਦੁੱਖ ਦੇ ਅੰਦਰ ਬੰਦਾ ਇਕੱਲਾ ਰਹਿ ਜਾਂਦਾ ਹੈ। ਦਾਸ ਨੇ ਉਸ ਦਿਨ ਅਰਜ਼ ਕੀਤੀ ਸੀ ਕਿ ਦੇਖੋ ਆਪਾਂ ਚਾਨਣ ਵਿੱਚ ਤੁਰਨੇ ਹਾਂ, ਆ ਲਾਈਟ ਦੇ ਚਾਨਣ ਵਿੱਚ ਤੁਰੋ, ਧੁੱਪ ਵਿੱਚ ਚੁਰੋ, ਅਤੇ ਜਿਤਨਾ ਜ਼ਿਆਦਾ ਚਾਨਣ ਹੋਵੇਗਾ ਉਤਨਾ ਸਾਡਾ ਪਰਛਾਵਾਂ ਸੋਹਣਾ ਬਣੇਗਾ। ਜਿੰਨੀ ਲਾਈਟ ਜ਼ਿਆਦਾ ਹੋਵੇਗੀ, ਬਲਬ ਜ਼ਿਆਦਾ ਹੋਣਗੇ, ਉਹਨੇ ਤਨ ਦੇ ਪਰਛਾਵੇਂ ਬਣਨਗੇ। ਪਰਛਾਵੇਂ ਧੁੱਪ ਦੇ ਨੇ, ਹਨੇਰੇ ਦਾ ਕੋਈ ਪਰਛਾਵਾਂ ਨਹੀਂ। ਚਾਨਣ ਵਿੱਚ ਤੁਰਾਂਗੇ ਅਤੇ ਪਿੱਛੇ ਪਿੱਛੇ ਪਰਛਾਵੇਂ ਚੱਲਣਗੇ। ਕਦੀ ਚਾਨਣ ਚਲਾ ਜਾਏ, ਹਨੇਰਾ ਆ ਜਾਏ, ਹਨੇਰੇ ਵਿੱਚ ਤਨ ਦੇ ਪਰਛਾਵੇਂ ਵੀ ਸਾਥ ਛੱਡ ਜਾਂਦੇ ਨੇ। ਸੁੱਖ ਦਾ ਚਾਨਣ ਹੋਵੇਗਾ ਅਤੇ ਸਮਾਜ ਪਰਛਾਵੇਂ ਬਣ ਕੇ ਨਾਲ ਚੱਲਦਾ। ਜਿੱਦਣ ਦੁੱਖ ਦਾ ਹਨੇਰਾ ਆਵੇ ਉਦਣ ਤਾਂ ਪਰਛਾਵੇਂ ਵੀ ਸਾਥ ਛੱਡ ਜਾਂਦੇ। ਬਾਬਰ ਸਿਮਰਤ ਗ੍ਰੰਥ ਦੀ ਉਸ ਦਿਨ ਉਦਾਹਰਨ ਦਿੱਤੀ ਸੀ, ਮੈਂ ਇੱਕ ਸ਼ਬਦ ਉਹ ਰਿਪੀਟ ਕਰਨ ਲੱਗਾ। ਜਦੋਂ ਰੁੱਖ ਨੂੰ ਫੁੱਲ ਲੱਗਦੇ ਨੇ, ਤੁਸੀਂ ਦੇਖੋ ਕਿ ਅੱਜ ਭਵਰੇ ਨਹੀਂ ਹੈਗੇ, ਭਵਰੇ ਅੱਜ ਵੀ ਇਸ ਧਰਤੀ 'ਤੇ ਨੇ, ਪਰ ਕਦੀ ਭਵਰਿਆਂ ਦੀ ਗੂੰਜ ਕੰਨਾਂ ਵਿੱਚ ਪਈ ਹੈ ਨਹੀਂ। ਔਰ ਸਰਦੀ ਸ਼ੁਰੂ ਹੋਣ ਵਾਲੀ ਹੈ, ਪਤਝੜ ਆਵੇਗੀ, ਸੀਤ ਰੀਤੂ ਆਏਗੀ। ਜਿਹੜੇ ਭਵਰੇ ਬਸੰਤ ਵਿੱਚ ਖਿੜੇ ਹੋਏ ਫੁੱਲਾਂ ਦੇ ਉੱਪਰ ਗੁੰਜਾਰ ਪਾਉਂਦੇ ਨੇ, ਜਿਸ ਦਿਨ ਪਤਝੜ ਆ ਜਾਂਦੀ ਏ, ਸੱਚ ਇਵੇਂ ਭਵਰੇ ਉਦੋਂ ਵੀ ਜਿਉਂਦੇ ਰਹਿੰਦੇ ਨੇ। ਪਤਝੜ ਵਿੱਚ ਤਾਂ ਬਗੀਚਿਆਂ ਵਿੱਚ ਭਵਰੇ ਵੀ ਫੁੱਲਾਂ ਦਾ ਸਾਥ ਛੱਡ ਜਾਂਦੇ। ਖੇੜੇ ਦੇ ਮਿੱਤਰ ਭਵਰੇ ਨੇ, ਪਤਝੜ ਦੇ ਮਿੱਤਰ ਨਹੀਂ। ਕੋਇਲ ਮਿੱਠੇ ਗੀਤ ਗਾਉਂਦੀ ਏ, ਦਾਸ ਅਰਜ਼ ਕਰਦਾ ਹੁੰਦਾ ਤੇ ਕੋਇਲ ਦੇ ਗਲੇ ਵਿੱਚੋਂ ਵੀ ਆਵਾਜ਼ ਉਦੋਂ ਨਿਕਲਦੀ ਏ ਜਦੋਂ ਅੰਬਾਂ ਨੂੰ ਬੂਰ ਪਿਆ ਤੇ ਅੰਬ ਪੈ ਗਏ। ਜਿਸ ਦਿਨ ਰੁੱਖ ਉੱਤੇ ਮੁਸੀਬਤ ਆਉਂਦੀ ਏ, ਸੱਚ ਇਵੇਂ ਉਦਨ ਕੋਇਲ ਵੀ ਉਹਦੀ ਟਾਹਣੀ ਤੇ ਬੈਠਣ ਨੂੰ ਤਿਆਰ ਨੇ। ਸੁੱਖ ਹੈ ਆ ਸਰਦੀ ਏ ਕਿ ਸਾਰੇ ਡੱਡੂਆਂ ਦੀ ਮੌਤ ਹੋ ਗਈ, ਮੇਂਢਕ ਮਰੇ ਨਹੀਂ। ਜਿੱਦਣ ਲੂ ਚੱਲਦੀ ਏ ਉਦਨ ਵੀ ਉਹ ਜਿਉਂਦੇ ਨੇ, ਤੇ ਜਿਸ ਦਿਨ ਪੋ ਦਾ ਕੱਕਰ ਪੈਂਦਾ ਉਦਨ ਵੀ ਜਿਉਂਦੇ ਨੇ। ਪਰ ਡੱਡੂ ਅਕਸਰ ਸੌਣ ਭਾਦੋਂ ਵਿੱਚ ਬਾਹਰ ਨਿਕਲ ਕੇ ਗਰੜਾਉਂਦੇ ਨੇ, ਜਦੋਂ ਮੀਂਹ ਪਏ ਉਦੋਂ ਉਹ ਵੀ ਗੀਤ ਅਲਾਪਦੇ ਨੇ, ਜਦੋਂ ਸੀਤ ਚੱਲਦੀ ਹੋਵੇ ਉਦੋਂ ਡੱਡੂਆਂ ਦੇ ਗੀਤਾਂ ਦੀ ਮੌਤ ਹੋ ਜਾਂਦੀ। ਆਹ ਦੁਨੀਆਂ ਦੀ ਇੱਕ ਖੇਡ ਜੇ, ਜਿੰਨੀ ਦੇਰ ਤੱਕ ਸੁੱਖ ਹੈ ਸੰਸਾਰ ਸਾਡਾ ਹੈ, ਜਿਸ ਦਿਨ ਦੁੱਖ ਤਨ 'ਤੇ ਆ ਗਿਆ ਸੱਚ ਇਵੇਂ ਉਸ ਦਿਨ ਆਪਣਾ ਕੋਈ ਨਹੀਂ। ਆਓ ਥੋੜ੍ਹੇ ਜਿਹੇ ਅਸੀਂ ਗੁਰੂ ਗ੍ਰੰਥ ਸਾਹਿਬ 'ਚੋਂ ਪ੍ਰਮਾਣ ਲੈ ਲਈਏ। ਖਾਸ ਕਰਕੇ ਮਨਮੁੱਖ ਬੰਦਾ ਉਹਦੇ ਨਾਲ ਦੋਸਤੀ ਮਿੱਤਰਤਾ ਪਾ ਕੇ ਸਾਂਝ ਪਾ ਕੇ ਅੱਜ ਤੱਕ ਕਦੀ ਕਿਸੇ ਨੇ ਸੁੱਖ ਨਹੀਂ ਲਿਆ। ਵੈਸੇ ਪਹਿਲੇ ਬਚਨ ਮਿੱਤਰਤਾ ਨਾਲ ਸੰਬੰਧਿਤ ਨੇ। ਚਾਨਕਿਆ ਦਾ ਜਿਹੜਾ ਗ੍ਰੰਥ ਹੈ ਨਾ, ਉਹ ਇੱਕ ਦਿਨ ਮੈਂ ਪੜ੍ਹਾਂ ਤੇ ਵਿੱਚ ਉਹਨੇ ਦੋ ਗੱਲਾਂ ਕਹੀਆਂ। ਉਹ ਕਹਿੰਦਾ ਜੇ ਲੰਮੀ ਮਿੱਤਰਤਾ ਨਿਭਾਉਣੀ ਹੈ ਨਾ, ਕਿਸੇ ਨਾਲ ਦ੍ਰਿੜ ਮਿੱਤਰਤਾ ਕਰਨੀ ਹੈ, ਤੇ ਜ਼ਿੰਦਗੀ ਵਿੱਚ ਦੋ ਗੱਲਾਂ ਦਾ ਸੰਯਮ ਰੱਖੋ ਜੇ ਮਿੱਤਰਤਾ ਨਿਭਾਉਣੀ ਹੈ। ਉਹ ਦੋ ਗੱਲਾਂ ਕਿਹੜੀਆਂ? ਕਹਿੰਦੇ ਨੇ ਇੱਕ ਤਾਂ ਜਿਹਨੂੰ ਮਿੱਤਰ ਕਹਿ ਦਈਏ ਉਹਦੇ ਨਾਲ ਕਦੀ ਬਹਿਸ ਨਹੀਂ ਕਰੀਦੀ ਹੁੰਦੀ, ਕਿਉਂਕਿ ਅਕਸਰ ਜਿੱਥੇ ਬਹਿਸ ਹੋਵੇਗੀ ਉੱਥੇ ਕੁੜੱਤਣ ਜ਼ਰੂਰ ਪੈਦਾ ਹੋਵੇਗੀ। ਜਿੱਥੇ ਮਿੱਤਰਤਾ ਹੈ ਉੱਥੇ ਬਹਿਸ ਕਰਨ ਤੋਂ ਗੁਰੇਜ ਕਰੋ, ਉਹਦਾ ਸੰਯਮ ਕਰੋ। ਅਤੇ ਦੂਜੀ ਗੱਲ, ਜਿਸ ਨਾਲ ਗੂੜੀ ਮਿੱਤਰਤਾ ਰੱਖਣੀ ਹੈ ਉਹਦੇ ਤੋਂ ਉਧਾਰ ਦੇਣਾ ਲੈਣਾ ਵੀ ਬੰਦ ਕਰ ਦਿਓ। ਆਹ ਦੋ ਹੀ ਚੀਜ਼ਾਂ ਖਤਮ ਕਰਦੀਆਂ। ਜਦੋਂ ਆਪਸ ਵਿੱਚ ਬਹਿਸ ਹੁੰਦੀ ਹੈ ਉਦੋਂ ਵੀ ਮਿੱਤਰਤਾ ਵਿੱਚ ਤਰੇੜ ਪੈਂਦੀ ਏ, ਤੇ ਅਕਸਰ ਜਦੋਂ ਮਿੱਤਰ ਦੇ ਲੈਣ ਦੇਣ ਦੀ ਗੱਲ ਚੱਲਦੀ ਏ, ਹਕੀਕਤ ਇਹ ਉਦੋਂ ਵੀ ਮਿੱਤਰਤਾ ਵਿੱਚ ਦੁਨਿਆਵੀ ਤੌਰ 'ਤੇ ਤੇੜ ਆ ਹੀ ਜਾਂਦੀ ਹੈ। ਹੁਣ ਮਹਾਰਾਜ ਜੀ ਨੇ ਇੱਕ ਬਚਨ ਕਿਹਾ ਗੁਰੂ ਗ੍ਰੰਥ ਸਾਹਿਬ ਵਿੱਚ ਕਿ ਆਪਣੇ ਸੁੱਖ ਸਿਉ ਹੀ ਜਗ ਫਾਂਦਿਓ। ਮਹਾਰਾਜ ਕਹਿੰਦੇ ਨੇ ਮਨਮੁਖ ਸਿਉ ਕਰ ਦੋਸਤੀ, ਸੁੱਖ ਕੇ ਪੁੱਛੈ ਮਿੱਤ, ਕਹਿੰਦੇ ਉਹ ਮੇਰੇ ਮਿੱਤਰ ਤੂੰ ਮਨਮੁਖ ਬੰਦੇ ਨਾਲ ਦੋਸਤੀ ਕਰਕੇ ਕਿਸ ਸੁੱਖ ਦੀ ਆਸ ਰੱਖਣਾ ਹੈ? ਮਨਮੁਖ ਸਿਉਂ ਕਰ ਦੋਸਤੀ, ਸੁੱਖ ਕੇ ਪੁੱਛਾਂ ਮਿੱਤ ਮਹਾਰਾਜ ਕਿਉਂ ਕਿ ਮਨਮੁਖ ਦੀ ਮਿੱਤਰਤਾ ਵੀ ਸੁੱਖ ਨਹੀਂ? ਤੇ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਮਨਮੁੱਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ ਪ੍ਰੀਤਮ, ਜਾਣ ਲਿਖੋ ਮਨ ਮਾਖੀ। ਮਨਮੁੱਖਾਂ ਦੀ ਦੋਸਤੀ ਧਨ ਦੇ ਉੱਤੇ ਖਲੋਤੀ ਜੇ। ਇੱਥੇ ਇੱਕ ਹੋਰ ਬੇਨਤੀ ਕਰਦੇ ਹਾਂ, ਮਿੱਤਰਤਾ ਭਾਵੇਂ ਦੁਨਿਆਵੀ ਹੋਵੇ ਤੇ ਮਿੱਤਰਤਾ ਭਾਵੇਂ ਰੂਹਾਨੀ ਹੋਵੇ। ਜਿੱਥੇ ਲਾਲਚ ਆ ਜਾਏਗਾ, ਨਾ ਦੁਨਿਆਵੀ ਮਿੱਤਰਤਾ ਨਿਭੇਗੀ ਤੇ ਨਾ ਰੂਹਾਨੀ ਮਿੱਤਰਤਾ ਨਿਭੇਗੀ। ਸਤਿਗੁਰੂ ਦੀ ਬਾਣੀ ਵਿੱਚ ਅਸੀਂ ਪ੍ਰਮਾਣ ਦੇਖਾਂਗੇ ਅੱਗੇ। ਜੇ ਇੱਕ ਦੁਨਿਆਵੀ ਮਿੱਤਰ ਲਾਲਚੀ ਹੋ ਜਾਏ, ਮਾਇਆ ਕਰਕੇ ਮਿੱਤਰਤਾ ਰੱਖੇ, ਉਹ ਵੀ ਸਿਰੇ ਨਹੀਂ ਚੜ੍ਹਦੀ। ਜੇ ਰੱਬ ਤੇ ਗੁਰੂ ਨੂੰ ਵੀ ਬੰਦਾ ਕੇਵਲ ਲਾਲਚ ਕਰਕੇ ਮੁਹੱਬਤ ਕਰੇ, ਸਿਰੇ ਉਹ ਵੀ ਨਹੀਂ ਚੜ੍ਹਦੀ। ਫਰੀਦਾ ਜਬ ਜਾਂ ਲੱਭ ਤਾਂ ਨਿਉਂ ਕਿਹਾ, ਜਿੱਥੇ ਲਾਲਚ ਤੇ ਉੱਥੇ ਮੁਹੱਬਤ, ਦੋ ਸ਼ਬਦ ਇਕੱਠੇ ਨਹੀਂ ਰਹਿ ਸਕਦੇ। ਲਾਲਚ ਕਹਿੰਦਾ ਸਭ ਕੁਝ ਮੇਰਾ ਤੇ ਮੁਹੱਬਤ ਕਹਿੰਦੀ ਹੈ ਨਹੀਂ ਸਭ ਕੁਝ ਤੇਰਾ। ਲਾਲਚ ਕਹਿੰਦਾ ਮੈਂ ਹੀ ਬਚਿਆ ਰਹਾਂ ਤੇ ਮੁਹੱਬਤ ਕਹਿੰਦੀ ਹੈ ਮਿੱਤਰਾ ਤੂੰ ਬਚਿਆ ਰਹੇ, ਮੈਂ ਆਪਣੇ ਆਪ ਨੂੰ ਕੁਰਬਾਨ ਕਰ ਦਿਆਂਗਾ। ਲਾਲਚ ਕਹਿੰਦਾ ਮੈਂ ਆਪਣੇ ਆਪ ਨੂੰ ਸੇਵ ਕਰਾਂ ਤੇ ਮੁਹੱਬਤ ਕਹਿੰਦੀ ਹੈ ਤੂੰ ਬਚਣਾ ਚਾਹੀਦਾ, ਭਾਵੇਂ ਮੈਂ ਆਪਣੇ ਘਰ ਨੂੰ ਲਾਂਬੂ ਲਾ ਦੇ। ਲਾਲਚ ਵਿੱਚ ਤੇ ਮੁਹੱਬਤ ਵਿੱਚ ਫਰਕ ਹੈ। ਫਰੀਦਾ ਜਾਂ ਲੱਭ ਤਾਂ ਨਿਉਂ ਕਿਹਾ, ਲੱਭ ਤਾਂ ਕੂੜਾ ਨੇ, ਕਿੱਚਰ ਝੱਟ ਲੰਘਾਈਏ, ਛੱਪਰ ਟੁੱਟੈ ਮੈਂ ਕਿ ਜਿਵੇਂ ਟੁੱਟੇ ਹੋਏ ਛੱਪਰ ਵਿੱਚੋਂ ਪਾਣੀ ਸਿਮਣਾ ਬੰਦ ਨਹੀਂ ਹੁੰਦਾ, ਅੱਜ ਡਿੱਗਾ ਕੱਲ ਡਿੱਗਾ। ਸੱਚ ਇਵੇਂ ਲਾਲਚੀ ਬੰਦੇ ਦੀ ਮਿੱਤਰਤਾ ਪਤਾ ਨਹੀਂ ਅੱਜ ਗਈ ਕਿ ਕੱਲ ਗਈ। ਪਹਿਲਾਂ ਦੇਖੋ ਅਸੀਂ ਇੱਕ ਪੱਖ ਲਾਂਗੇ ਕਪਟੀ ਮਿੱਤਰ, ਫਿਰ ਅਸੀਂ ਗੁਰੂ ਮਿੱਤਰ ਵੱਲ ਆਵਾਂਗੇ, ਕਿਉਂਕਿ ਦੋਨੋਂ ਪੱਖ ਰੱਖ ਲਈਏ। ਹਜ਼ੂਰ ਨੇ ਕਿਹਾ ਮਨਮੁੱਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਜਦੋਂ ਤੇਰੇ ਤੇ ਦੁੱਖ ਆ ਗਈ। ਸੱਚ ਇਵੇਂ ਤੂੰ ਉਧਾਰ ਦੇ ਕੇ ਮੰਗਣ ਹੀ ਕਿਤੇ ਚਲਾ ਗਿਆ, ਜਿਹੜੇ ਲੈਣ ਵਾਲੀਆਂ ਅੱਖਾਂ ਸਨ ਸੱਚ ਇਵੇਂ ਉਹ ਦੇਣ ਵਾਲੀਆਂ ਕਦੀ ਨਹੀਂ ਜੇ ਰਹਿੰਦੀਆਂ। ਮੈਂ ਤਾਂ ਕਈ ਵਾਰੀ ਸੋਚਣਾ, ਜਦੋਂ ਨਿਆਣਾ ਜੰਮਦਾ ਉਦੋਂ ਉਹਦੀਆਂ ਅੱਖਾਂ ਦੇਖੋ, ਤੇ ਜਦੋਂ ਉਹੀ ਬੁੱਢਾ ਹੋ ਕੇ ਮਰਦਾ ਉਦੋਂ ਉਹਦੀਆਂ ਅੱਖਾਂ ਦੇਖੋ। ਜੰਮਦੇ ਦੀਆਂ ਅੱਖਾਂ ਸਿੱਧੀਆਂ ਨੇ ਤੇ ਜਿੱਦਣ ਮਰਦਾ ਮਰੇ ਦੀਆਂ ਤੇ ਅੱਖਾਂ ਵੀ ਪੁੱਠੀਆਂ ਹੋ ਜਾਂਦੀਆਂ। ਜਿਉਂਦੇ ਜਦੋਂ ਜਨਮ ਮਿਲਿਆ ਉਦੋਂ ਸਿੱਧੀਆਂ ਅੱਖਾਂ, ਤੇ ਜਦੋਂ ਉਹਨੇ ਕਿਹਾ ਲਿਆ ਮੇਰੀ ਵਸਤੂ ਵਾਪਸ, ਉਦੋਂ ਬੰਦੇ ਦੀਆਂ ਅੱਖਾਂ ਵੀ ਪੁੱਠੀਆਂ ਹੋ ਜਾਂਦੀਆਂ। ਮਹਾਰਾਜ ਜੀ ਨੇ ਕਿਹਾ ਦੇਖ, ਜਿਸ ਦਿਨ ਤੂੰ ਮੰਗਣ ਗਿਓ ਚੇਤੇ ਰੱਖੀ, ਉਦਨ ਹੀ ਪਵਾੜਾ ਪੈ ਜਾਣਾ। ਮਨਮੁੱਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ, ਕਦੇ ਨਾ ਪਾਇਨ ਬੰਦ, ਜਿੱਚਰ ਪੈਨਣ ਖਾਮਣੇ, ਤਿੱਚਰ ਰੱਖਣ ਗੰਢ, ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁਖ ਸੋ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਖਾਣ ਨੂੰ ਦਈ, ਪਾਣ ਨੂੰ ਦਈ, ਓਨੀ ਦੇਰ ਤੱਕ ਤੇਰੇ ਮਿੱਤਰ ਨੇ, ਓਨੀ ਦੇਰ ਤੱਕ ਮੇਲ ਮਿਲਾਪ ਰੱਖਣਗੇ। ਜਿਤ ਦਿਨ ਕਿਛੂ ਨਾ ਹੋਵਈ, ਤੇ ਜਿਸ ਦਿਨ ਤੂੰ ਕੁਛ ਨਾ ਦੇ ਸਕਿਓ, ਤਿਤ ਦਿਨ ਬੋਲਣ ਗੰਧ। ਸੱਚ ਇਵੇਂ ਜਿਹੜੇ ਤੇਰੇ ਸੋਹਲੇ ਗਾਉਂਦੇ ਸਨ, ਜਿੱਦਣ ਤੂੰ ਹੱਥ ਪਿੱਛੇ ਕਰ ਲਿਆ, ਉਦਣ ਤੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਣਗੇ। ਦੇਖੋ ਇਹ ਪ੍ਰੀਤਮ, ਜਾਣ ਲਿਖੋ ਮਨ ਮਾਖੀ। ਸਨ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਸਾਹਿਬ ਨੇ ਤਾਂ ਜਿਹੜਾ ਹੋਕਾ ਦਿੱਤਾ ਹੈ ਨਾ, ਕਦੀ ਧਿਆਨ ਨਾਲ ਪੜਿਓ ਸ਼ਬਦ, ਸਲੋਕ ਹੈ। ਕਹਿੰਦੇ ਨੇ ਲੋਕੋ, ਮੈਂ ਢੋਲ ਵਜਾ ਕੇ ਕਹਿਣਾ, ਤੇ ਜਦੋਂ ਕਿਸੇ ਗੱਲ ਨੂੰ ਬਹੁਤ ਲੋਕਾਂ ਤੱਕ ਪਹੁੰਚਾਉਣਾ ਹੋਵੇ ਨਾ, ਤੇ ਯਾਦ ਰੱਖੋ ਉਦੋਂ ਅਕਸਰ ਪਿੰਡਾਂ ਵਿੱਚ ਆ ਚੌਕੀਦਾਰ ਵੀ ਜੇ ਕਿਤੇ ਹੋਕਾ ਦਿੰਦਾ ਸੀ, ਉਹ ਢੋਲ ਦੇ ਉੱਤੇ ਡਗਾ ਮਾਰਦਾ ਸੀ ਕਿ ਢੋਲ ਸੁਣ ਕੇ ਲੋਕੀ ਮੇਰੇ ਵੱਲ ਤਵੱਜੋ ਦੇਣ, ਤੇ ਢੋਲ ਦੀ ਆਵਾਜ਼ ਤੋਂ ਬਾਅਦ ਫਿਰ ਉਹ ਆਪਣੀ ਉੱਚੀ ਸਰੀ ਹੋਕੇ ਦੀ ਆਵਾਜ਼ ਦਿੰਦਾ ਸੀ। ਕਬੀਰ ਸਾਹਿਬ ਕਹਿੰਦੇ ਨੇ, ਮੇਰੀ ਜ਼ਿੰਦਗੀ ਦਾ ਤਜ਼ਰਬਾ ਜੇ ਕਬੀਰ ਸਾਹਿਬ ਜੀ ਦਾ, ਕਹਿੰਦੇ ਨੇ ਮੈਂ ਆਪਣੇ ਮੋਢੇ ਤੇ ਢੋਲ ਰੱਖਿਆ, ਹਰ ਚੁਰਸਤੇ ਵਿੱਚ ਵਜਾਇਆ, ਹਰ ਕੂਚੇ ਗਲੀ ਬਾਜ਼ਾਰ ਵਿੱਚ ਵਜਾਇਆ, ਤੇ ਮੈਂ ਢੋਲ ਦੇ ਡਗੇ ਉੱਪਰ ਚੋਟ ਮਾਰ ਕੇ ਕਹਿਣਾ, ਦੁਨੀਆਂ ਦੇ ਲੋਕੋ ਆਪਣੇ ਆਪ ਨੂੰ ਸੰਭਾਲੋ, ਇਸ ਦੁਨੀਆਂ ਵਿੱਚ ਕੇਵਲ ਸਵਾਰਥੀ ਲੋਕਾਂ ਦਾ ਕਾਬਲਾ, ਇੱਥੇ ਕੋਈ ਵੀ ਕਿਸੇ ਦਾ ਨਹੀਂ। ਬਚਨ ਕਹਿ ਕਬੀਰ, ਸਭ ਜਗ ਹੋਂ ਫਿਰਿਓ, ਮੈਂ ਸਾਰੀ ਦੁਨੀਆਂ ਘੁੰਮੀ, ਪ੍ਰੀਤਮ ਜਾਣ ਲਿਓ ਮਨ ਮਾਖੀ। ਕਬੀਰ ਸਭ ਜਗ ਹੋਂ ਫਿਰਿਓ, ਮੰਦਲ ਕੰਧ ਚੜ੍ਹਾਏ, ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਬਜਾਏ, ਟਣਕਾ ਕੇ ਦੇਖ ਲਿਆ, ਤੇ ਕੋਈ ਕਿਸੇ ਦਾ ਨਹੀਂ। ਇਸੇ ਨੂੰ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਨਿਜ ਕਰ ਦੇਖਿਓ ਜਗਤ ਮੈਂ ਪ੍ਰੀਤਮ, जान लेखो मन माही निज कर देखियो जगत में को काहू को नाहे नानक थिर हर भगत है ते राखो मन माहे। भाई साहब भाई गुरदास जी उन्हां दी छत्वी वार है ना जेड़ी उहदे विच कुछ पौड़ियां मीणियां दे संबंध विच भाई साहब ने उचारण कीतियां। वो जदों मीणियां दी असीं पौड़ी पढ़ने आ ते एक पौड़ी दास दे मन च आई अज बड़ी ढुकदी है शब्द की व्याख्या ले के देखो जिथे मित्रता है ना उत्थे अंदर अपना आप वार देना चाहिए। सच एवे जे मित्र कह के बंदा मित्र नू धोखा देंदा यार मार करदा है उस बंदे नू तां किते वी ढोई नहीं। बाबा फरीद साहब ने एक बचन कहा मैं उस पौड़ी की व्याख्या करना वह कहिंदे ने ओ मेरे मित्र तेरे तो कुछ नहीं लुकाया। हालां लोग कई बार बंदा अपने भरावां तो लुका जांदा जे पुत्रां तो लुका जांदा है अपने रिश्तेदारां तो भी कई पर्दे रख जांदा है पर जदों दा जिगरी यार किते मिलदा है ना फिर अपना अंदर खोल के दसदा मेरे मित्रां मेरे घर विच आ कुछ वापरदा पिया ही। कहन लगे जेनूं मित्र कह दिता जे मित्र तो भी पर्दे पा के रख लै कहन लगे शरीर क्यों ना कोलियों ते सड़ जाए जेड़ा मित्र कह के भी मित्र तो पर्दे रखदा। वो शलोक है फरीदा जे मैं खुंदा वारिया मित्ता आएड़िया वो मेरे मित्र तू आवे ते मैं तेरे तो परदे रखा। रब नू जदों कोई मित्र बनांदा है ना सच एवे रब बिल्कुल पर्दा नहीं रखदा। धन गुरु अर्जुन देव कहिंदे ने जिस दिन परमात्मा नू मित्र कह दिता उन्हें बूहे खोल के विखा दिते लै ओ सिखा आ कुछ मेरे घर च पिया जिदन लोड़ पई उदन लै जावे। मित्र नहीं लुकांदा। असी पढ़ने जन को प्रभ संगे असलेहो साजनो तू मीत मेरा ग्रह तेरे सब केहो मान मांगू तान मांगू धन लक्ष्मी सुत देव च बचन पढ़ने का। फिर मैं प्रकरण विच रहा बाबा जी कहने फरीदा जे मैं खुंदा वारिया मित्ता आहड़िया खेड़ा जले मजीठ ज्यों ऊपर अंगारा जिमें अंग्यार उत्ते मजीठ सड़दा है वो तन सड़ जाए जेड़ा अपने मित्र तो पढ़दे रखदा है। इस तो अगली बेनती आ धन गुरु कलगीधर जी का जफरनामा पढ़ने ओदे विच एक शेर है सतगुरु ने मुखातबता किया औरंगजेब नूं क्योंकि जफरनामा वह फतेह की चिट्ठी है वह जित की चिट्ठी है कि जिस कलम नाल गुरदेव ने जफरनामा लिख के भेजिया मेरे गुरु के कलम विचों निकले कोई अखरां की ताप भी ना चल सकिया ओदे अखर गुरदेव दे अंजो दे सीने नू लग गए जिवें अणियाले तीर वजदे। कुरान शुरू हुंदी आपां पढ़ने बिस्मिल्लाह रहमान रहीम इत्थों शुरू करने आपां बिस्मिल्लाह रहमान रहीम ते जदों जफरनामा शुरू हुंदा कदी ओदा पहला शेर पढ़ो कमाल करामात कायम करीम रजा बख्श राजक रिहा कुन रहीम ते दोनों नू किते अर्थ करके देखो बिस्मिल्लाह रहमान रहीम ओ रब रहम करन वाला है ओ रहीम है दया करन वाला है। ते गुरु कलगी तर पहला शेर कहिंदे ने कमाल करामात कायम करीम तेरिया अलौकिक करामाता ने मेरे वाहेगुरु तू कायम रहन वाला है तू बख्शिश करन वाला है कमाल करामात कायम करीम रजा बख्श राजिक रिहा कुन रहीम रजा का अर्थ हुंदा खुशी तू मैनू खुशी दे तू रिजक देने वाला है तू लोकां दे बंधन कट्टण वाला है। उहदे विच इक शेर है कि खामू मर्द बायद शवद सुखनवर पहलियां सत्रां ने खामू मर्द बायद शवद सुखनवर कहिंदे ने मर्द ओ बंदा है सुखनवर दा सुखन दा अर्थ हुंदा बचन सुखनवर दा अर्थ हुंदा बचन का बली कौल दा पक्का हम मर्द बायत शब्द सुखनवर के मित्र सज्जन मर्द होवे जेड़ा अपने बचना दा पक्का होवे ते जेड़ा ढिड विच कुछ रखे ते जबान तो कुछ बोले। तन गुरु गोबिंद सिंह कहिंदे ने ओ सच्चा मित्र नहीं हो सकता। हम मर्द बायत शब्द सुखनवर ना शिकमे दिगर शिकमे दा अर्थ पेट ढिड दर दहाने दिगर दहाने मीन्स मुंह हमू मर्द बाए दी शवद सुखनवर ना शिकमे दिगर दर दहाने दिगर जे पेट विच कुछ ते मुंह विच कुछ अंदर कुछ ते बाहर कुछ। महाराज कहिंदे प्रीतम जान ले हो मन माही एहो जे लोकां तो जिंदगी च बच के रवी। एक उदाहरण दास दे दे, कल भी असी जिक्र कीता सी थोड़ा जिहा शायद परसों, जिहड़ा सूफीइज़म है ना, सूफी जिन्हां नूं आपां कहिंदे, असल विच जिन्ने संसार दे अद्वैतवादी धर्म ने उन्हां विचों सूफीइज़म भी ऐसा मिलदा है जिहदे विच द्वैत नहीं मिलेगी। हालां बाबा फरीद साहब नूं आपां पढ़ने, ठीक है सी लोग उन्हां दी सूफी शब्द वरदे ने कि बाबा फरीद जैसे सूफी, पर असल विच वो सच्चे मुसलमान ने। वो सूफी कई बार शरां दीआं पाबंदियां तो बाहर निकल जांदा है, जिवें बुल्ले ने कहा कि पाठ नमाजां चिक्कड़ रोजे ते कलमे ते फिरगी शाही। पाठ नमाजां चिक्कड़ रोजे कलमे ते फिरगी शाही, बुल्ले शाशो अंदरों पाया भुली फिरे लुकाई। उन्हें नमाजा नूं पाठ कह दिता, पर जिदन बाबे फरीद नूं पढ़ोगे वह नमाज नूं पाठ नहीं कहेगा। वह तो कहिंदा उठ फरीदा उजू साज सुबह निवाज गुजार, जो सिर साई ना निवै सो सिर कप उतार। पर वह शरां विच रह के बाबा फरीद संकीर्णता विच नहीं, जे वह शरां विच जेड़ा मुसलमान नहीं उन्हूं ये शब्द अपनी रसना तो कहिंदे ने फरीदा बेनिवाजा कुत्तिया, ए ना भली रीत, एदा मतलब इन्ने पक्के शरां दे कहिंदे ने बेनिवाज शब्द कुत्तिया वरत्या। ओए जिंदगी दी कोई मर्यादा रीत दा अर्थ मर्यादा चंगी नहीं तेरी, बेनिवाजा कुत्तिया ए ना भली रीत, कभी चल ना आयो पंजे वक्त मसीत। तू आउंदा नहीं नमाज पढ़न, पर वह संकीर्ण नहीं। वो एक गल कहिंदे ने जे रब नूं पाणा चाहना ते गल चेते रखनी, वो शब्द है सबना मन मानक ठान मूल मचांगवा, जे तौ पिरिया दी सेके हयाओ ना ठाहे। कहीदा वो सारिया विच रब वसदा है, जे रब नूं पाणा चाहना ते किसे दिल नूं ढाही ना, उन्हां अंदर समदृष्टि। मैं जो दास बेनती कर रहा मित्रता ते दुनिया दा आ सुख वाले साथी सूफिया दे अंदर मंसूर खिलास दा नाम बड़ी अकीदत नाल लिया जांदा है। आप नाम तो जाणू हो मंसूर नूं, जदों कई वारी असीं पढ़ने आ उन्हें एक सद दित्ती सी अनल हक दी, ते मंसूर उन्हूं सजा दित्ती गई। पहला तां उन्हूं खलीफे ने चुरस्ते विच खड़िया करके कहा गया कि हर शरई बंदा लंघन वाला एदे तन उत्ते पत्थर मारे। हालांकि वह बंदा बड़ा विभाग सी, जदों बोलता सी कोई सामने होवे उन्हें अपने शब्द कही जाने। वह तो एक गल कहिंदा सी कि नीयत नाल एक पैर संसार तो निर्लेप दादा पट्टो ते अगला पैर रब की दरगाह विच होवेगा। एक पैर नीयत नाल निर्लेपता तो पट्टो, अगला पैर अल्लाह दे घर विच होवेगा। वह कहिंदा सी दो कदमां दा रस्ता है, इहनूं छड्ड ते उहदे विच प्रवेश कर। उहनूं संगसार पत्थर मारन दा हुक्म दिता गया ते मंसूर बैठा है ते लंघदे होए लोक उहदे ते पत्थर मारदे। जिहड़ा आउंदा उहनूं संगसार करदा पत्थर मारदा, ते अचनचेत उहदा इक परम मित्र अंदर दा भेदी जिन्हों मंसूर दी जिंदगी दे राज दा पता सी, वो जदों लंघिया मन चाया मना कि शरा मुताबक हुक्म दिता गया इनू पत्थर मारने ने, पर यह बंदा अंदरों पहुंचे जे मैं पत्थर ना मारिया ते मैनू लोग शरा दे विरोध भी समझणगे। उन्हें कहा चलो मैं मारन वालियां दी कतार भी तां लग जाना, मैं पत्थर नहीं मारांगा मैं इनू फुल मार दियांगा। उन्हें चमेली दे फुल लै जी, वह फुल लै शिबली ने, ते जदों मंसूर को आया उन्हें अपने खत विचों फुल कढ के मंसूर नू फुल मारे, ते कहिंदे ने चुरस्ते विच कई दिनां दा पत्थर खाण वाला दरवेश इक्को दम उठिया ते उच्ची सारी कूक भर के दर्द भरी भुब्बा मार के रोन लग पिया। शिबली रो गया, मित्र तां सन। वह कहिंदा दरवेश बाबा के इन्ने दिन हो गए कि तेरे तन ते पत्थर वजदे रहे, तू हसदा रहा मुस्कुरांदा रहा, तू रोया नहीं, ਅੱਜ ਤੇਰੀ ਖੂਕ ਕਿਉਂ ਅੰਦਰੋਂ ਨਿਕਲੀ? ਉਹ ਕਹਿੰਦਾ ਜਿਹੜੇ ਪੱਥਰ ਮਾਰਦੇ ਨੇ ਇਹ ਵਿਚਾਰੇ ਬੱਚਿਆਂ ਦੀ ਤਰ੍ਹਾਂ ਨੇ, ਇਹਨਾਂ ਨੂੰ ਪਤਾ ਹੀ ਨਹੀਂ ਕਿ ਰੱਬ ਦੇ ਘਰ ਦੀ ਖੇਡ ਕੀ ਹੈ। ਜਿਹੜੇ ਪੱਥਰ ਮਾਰਦੇ ਨੇ ਇਹ ਅਣਜਾਣ ਨੇ। ਮੈਂ ਤਾਂ ਹੱਸਣਾ ਵਾ ਇਹਨਾਂ ਦੇ ਪੱਥਰ ਵੱਜਦੇ ਦੇਖ ਕੇ, ਯਾ ਅੱਲਾਹ ਕੈਸੀ ਖੇਡ ਰਚਾਈ ਆ, ਜਿਹੜਾ ਤੇਰੇ ਨਾਲ ਗੱਲਾਂ ਕਰਦਾ ਉਹਨੂੰ ਪੱਥਰ ਉਹ ਮਾਰਦੇ ਪਏ ਨੇ, ਪਰ ਮਾਰਦੇ ਤਾਂ ਤੇਰੇ ਨਾਮ ਤੇ ਪਏ ਨੇ ਨਾ। ਆਖਰੇ ਬੱਚੇ ਨੇ, ਇਹਨਾਂ ਨੂੰ ਸਮਝ ਕੋਈ ਨਹੀਂ ਤੇਰੇ ਅੰਦਰ ਦੇ ਭੇਦਾਂ ਦੀ। ਕਹਿੰਦਾ ਇਹਨਾਂ ਕਰਕੇ ਮੈਂ ਰੋਇਆ ਨਹੀਂ। ਤੇ ਸ਼ਿਵਲੀ ਪੁੱਛਦਾ ਰੋਇਆ ਕਿਉਂ? ਉਹ ਕਹਿੰਦਾ ਤੂੰ ਮੇਰਾ ਮਿੱਤਰ ਹੈ, ਤੂੰ ਮੇਰੇ ਅੰਦਰ ਦਾ ਰਾਜ਼ਦਾਰ ਹੈ, ਤੈਨੂੰ ਪਤਾ ਮੈਂ ਕਿਸ ਅਵਸਥਾ ਵਿੱਚ ਚੱਲਣਾ। ਉਹ ਸੱਜਣਾ ਤੂੰ ਵੀ ਸ਼ਰਾਂ ਤੋਂ ਡਰਦਾ ਹੋਇਆ ਮਾਰਨ ਵਾਲਿਆਂ ਵਿੱਚ ਹੀ ਸ਼ਾਮਿਲ ਹੋ ਕੇ ਆਇਆ, ਇਹ ਗੱਲ ਵੱਖਰੀ ਕਿ ਤੂੰ ਪੱਥਰ ਦੀ ਤਾਂ ਤੇ ਫੁੱਲ ਮਾਰੇ ਪਰ ਮਾਰੇ ਤਾਂ ਹੈ ਨਾ। ਉੱਥੇ ਉਹਨੇ ਬੜੀ ਸੋਹਣੀ ਜਦੋਂ ਗੱਲ ਕਹੀ, ਬੇਨਤੀ ਸਮਝੋ, ਫਿਰ ਮੈਨੂੰ ਇੱਕ ਉਰਦੂ ਦਾ ਸ਼ੇਰ ਚੇਤੇ ਆਇਆ। ਉਹ ਕਹਿੰਦਾ ਲੋਕ ਗੈਰੋਂ ਕੀ ਬਾਤ ਕਰਤੇ ਹੈ, ਲੋਕ ਗੈਰੋਂ ਕੀ ਬਾਤ ਕਰਤੇ ਹੈ, ਹਮਨੇ ਆਪਣੇ ਵੀ ਆਜ਼ਮਾਏ ਹੈ, ਲੋਕ ਕਾਂਟੋਂ ਸੇ ਬਚ ਕੇ ਚਲਤੇ ਹੈ, ਹਮਨੇ ਫੂਲੋਂ ਸੇ ਜ਼ਖਮ ਖਾਏ। ਲੋਕ ਕਾਂਟੋਂ ਸੇ ਬਚ ਕੇ ਚਲਤੇ ਹੈ, ਹਮਨੇ ਫੂਲੋਂ ਸੇ ਜ਼ਖਮ ਖਾਏ ਹੈ। ਮਹਾਰਾਜ ਗੁਰੂ ਤੇਗ ਬਹਾਦਰ ਕਹਿੰਦੇ ਨੇ ਮੇਰੇ ਮਿੱਤਰ, ਮਨ ਚ ਪੱਕੀ ਗੰਢ ਬੰਨ ਲੈ, ਇਹ ਸਭ ਕਾਫਲਾ ਸੁੱਖ ਵਾਲਿਆਂ ਦਾ। ਮੈਂ ਪ੍ਰਕਰਨ ਵਿੱਚ ਆਵਾਂ, ਭਾਈ ਗੁਰਦਾਸ ਸਾਹਿਬ ਦੀ ਪੌੜੀ ਕਹਿ ਕੇ ਅੱਗੇ ਤੁਰਨੇ, ਉਹਨਾਂ ਦੇ ਚਾਰ ਪੰਜ ਸਤਰਾਂ ਨੇ। ਭਾਈ ਸਾਹਿਬ ਕਹਿੰਦੇ ਨੇ ਕੋਈ ਜ਼ਰੂਰੀ ਨਹੀਂ ਕਿ ਜਿਹੜਾ ਹੱਸ ਕੇ ਮਿੱਤਰ ਕਹਿੰਦਾ ਪਿਆ ਉਹਦਾ ਦਿਲ ਵੀ ਮਿੱਤਰਤਾ ਕਰਦਾ ਹੋਵੇ। ਕੋਈ ਜ਼ਰੂਰੀ ਨਹੀਂ ਕਿ ਜਿਹੜਾ ਬਾਹਰੋਂ ਤੇਰੇ ਨਾਲ ਨਿਭਾਉਣ ਦੇ ਦਾਅਵੇ ਕਰਦਾ ਉਹ ਅੰਦਰੋਂ ਵੀ ਇਮਾਨਦਾਰ ਹੋਵੇ। ਉਹਨਾਂ ਨੇ ਚਾਰ ਪੰਜ ਪ੍ਰਮਾਣ ਦਿੱਤੇ ਨੇ। ਗੁਰਬਾਣੀ ਵਿੱਚ ਇੱਕ ਸ਼ਬਦ ਹਰ ਚੰਦੌਰੀ ਆਉਂਦਾ ਹੈ, ਇਹਦੇ ਸੌਖੇ ਜਿਹੇ ਅਰਥ ਕਰਨੇ ਹੋਣ ਧੂਵੇਂ ਦਾ ਬਣਿਆ ਹੋਇਆ ਆਕਾਰ ਕਰ ਲਈਏ। ਕਈ ਵਾਰੀ ਤੁਸੀਂ ਦੇਖੋਗੇ ਬੱਦਲ ਬਣੇ ਹੁੰਦੇ ਨੇ ਤੇ ਬੱਦਲਾਂ ਦੇ ਵਿੱਚ ਕਿਤੇ ਕਈ ਵਾਰੀ ਹਾਥੀ ਦੀ ਸ਼ਕਲ, ਘੋੜੇ ਦੀ ਸ਼ਕਲ, ਸਮਝਣ ਲਈ ਮੈਂ ਅਰਥ ਲੈ ਰਿਹਾ। ਕਈ ਵਾਰੀ ਇੰਝ ਲੱਗਦਾ ਜਿਵੇਂ ਘਰ ਬਣੇ ਹੈ, ਪਰ ਬੱਦਲਾਂ ਵਿੱਚੋਂ ਦਿਸਦਾ ਹੋਇਆ ਘਰ ਉਹਦਾ ਕਦੀ ਕੋਈ ਵਸਨੀਕ ਨਹੀਂ ਬਣਿਆ, ਉਹਦੇ ਵਿੱਚ ਕੋਈ ਰਿਹਾ ਨਹੀਂ। ਧੂੰ ਨਿਕਲਦਾ ਤੇ ਧੂੰਵੇਂ ਵਿੱਚੋਂ ਵੀ ਕਈ ਵਾਰੀ ਸ਼ਕਲਾਂ ਬਣਨ ਲੱਗ ਪੈਂਦੀਆਂ ਨੇ, ਅੱਖਾਂ ਆਪਣੇ ਆਪ ਸ਼ਕਲ ਬਣਾਉਂਦੀਆਂ ਨੇ, ਪਰ ਜਿਹੜੀ ਸ਼ਕਲ ਦਿਸਦੀ ਪਈ ਹੈ ਅਸਲੀਅਤ ਵਿੱਚ ਉਹ ਹੈ ਨਹੀਂ। ਦੂਸਰੀ ਬੇਨਤੀ ਕਰਾਂ ਕਿ ਕਦੀ ਤੁਸੀਂ ਦੇਖੋ ਗਰਮੀ ਪੈਂਦੀ ਹੋਵੇ ਤੇ ਦੂਰ ਉਹ ਸੜਕ ਉੱਤੇ ਇੰਝ ਲੱਗਦਾ ਜਿਵੇਂ ਪਾਣੀ ਦੀਆਂ ਲਹਿਰਾਂ, ਪਾਣੀ ਦੀਆਂ ਛੱਲਾਂ ਸਾਡੇ ਵੱਲ ਆ ਰਹੀਆਂ, ਚਮਕਦਾ ਹੋਇਆ ਪਾਣੀ ਸਾਡੇ ਵੱਲ ਆ ਰਿਹਾ, ਪਰ ਜਿਉਂ ਜਿਉਂ ਨਜ਼ਦੀਕ ਜਾਓਗੇ ਉਹ ਪਾਣੀ ਨਹੀਂ, ਉਹ ਸੜਕ ਵਿੱਚੋਂ ਨਿਕਲਦੀ ਹੋਈ ਅੱਗ ਹੈ। ਇਹੀ ਕਾਰਨ ਕਿ ਮਿਰਗ ਜਦੋਂ ਕਿਤੇ ਚਮਕਦੀ ਰੇਤ ਨੂੰ ਪਾਣੀ ਸਮਝਦਾ, ਪਾਣੀ ਤੇ ਭਰੋਸਾ ਕਰਕੇ ਉਹ ਦੌੜਦਾ ਤੇ ਸਾਰਾ ਦਿਨ ਚਮਕ ਉਹਦੇ ਤੋਂ ਅੱਗੇ ਅੱਗੇ ਜਾਈ ਜਾਂਦੀ ਏ, ਉਹ ਪਾਣੀ ਜਾਣ ਕੇ ਪਿੱਛੇ ਤੁਰਿਆ ਰਹਿੰਦਾ। ਪਤਾ ਹੀ ਉਦੋਂ ਲੱਗਦਾ ਜਦੋਂ ਚਮਕ ਪਾਣੀ ਦੀ ਥਾਂ ਤੇ ਉਹਨੂੰ ਮੌਤ ਦੇ ਦਿੰਦੀ ਹੈ। ਦਿਸਦੀ ਚਮਕ ਹੈ ਪਰ ਖੈ ਚਮਕ ਦੀ ਰੇਤ ਪਾਣੀ ਦੀ ਪ੍ਰਤੀਤ ਹੁੰਦੀ ਹੈ, ਪਾਣੀ ਖੈ ਨਹੀਂ, ਸਰਦਾ ਬਲਦਾ ਰੇਤਾ ਖੈ। ਹਰ ਚੰਦੌਰੀ ਨਜ਼ਰ ਆਉਂਦੀ ਹੈ ਪਰ ਰਹਿੰਦਾ ਕੋਈ ਨਹੀਂ। ਉਹ ਗੁਰੂ ਕੇ ਸਿੱਖੋ ਆ ਰੁੱਖ ਹੈ, ਸੂਰਜ ਚੜ੍ਹਿਆ ਤੇ ਛਾਂ ਪੱਛਮ ਵਾਲੇ ਪਾਸੇ ਵੇ, ਤੇ ਜੇ ਛਾਂ ਤੇ ਭਰੋਸਾ ਕਰਕੇ ਕਹੀਏ ਜਿੱਥੇ ਮੈਨੂੰ ਛਾਂ ਦਿਸ ਰਹੀ ਹੈ ਸਾਰਾ ਦਿਨ ਇਹਨੇ ਰਹਿਣਾ, ਉਹ ਨਹੀਂ, ਤੇਰੇ ਦੇਖਦਿਆਂ ਦੇਖਦਿਆਂ ਮੰਜੇ ਤੇਰੇ ਤੇ ਧੁੱਪਾ ਆ ਜਾਣੀ ਹੈ ਤੇ ਸ਼ਾਂ ਨੇ ਤੇਰਾ ਸਾਥ ਛੱਡ ਜਾਣਾ। ਜੋ ਦਿਸਦਾ ਉਹ ਹਰ ਅਸਲੀਅਤ ਨਹੀਂ ਹੋ ਸਕਦੀ। ਮੈਂ ਬੇਨਤੀ ਇੱਥੋਂ ਸ਼ੁਰੂ ਕੀਤੀ ਹੈ ਕਿ ਜੋ ਸੱਜਣ ਮਿੱਤਰ ਪਰਿਵਾਰ ਸੰਸਾਰ ਦਿਸਦਾ ਉਹ ਚਮਕਦਾ ਹੋਇਆ ਸੰਸਾਰ ਜ਼ਰੂਰੀ ਨਹੀਂ ਜੋ ਕੋਈ ਦਿਸ ਰਿਹਾ ਅਸਲੀਅਤ ਵੀ ਹੋਵੇ। ਫਿਰ ਸ਼ਬਦ ਕਹਾਂ ਕਿ ਹਰ ਚੰਦੌਰੀ ਦਿਸਦੀ ਹੈ ਪਰ ਰਹਿੰਦਾ ਕੋਈ ਨਹੀਂ, ਚਮਕਦੀ ਰੇਤ ਪਾਣੀ ਲੱਗਦੀ ਹੈ ਪਰ ਬੂੰਦ ਪਾਣੀ ਦੀ ਬਣੀ ਕਦੀ ਨਹੀਂ, ਰੁੱਖ ਦੀ ਛਾਂ ਠੰਡ ਜ਼ਰੂਰ ਦਿੰਦੀ ਏ ਪਰ ਟਿਕਦੀ, ਇਹ ਵੀ ਨਹੀਂ ਭਰੋਸਾ ਇਹਦਾ ਵੀ ਨਾ ਕਰੀ। ਸੁਪਨੇ ਵਿੱਚ ਬੰਦਾ ਰਾਜਾ ਬਣ ਜਾਂਦਾ ਤੇ ਸੁਪਨੇ ਦੇ ਰਾਜ ਦਾ ਕੀ ਭਰੋਸਾ ਕਿ ਸਵੇਰੇ ਦਿਨ ਚੜ੍ਹਦਾ ਤੇ ਉਸੇ ਝੌਂਪੜੀ ਵਿੱਚ ਫਿਰ ਪਿਆ ਹੁੰਦਾ। ਕਦੀ ਤੁਸੀਂ ਦੇਖੋ ਪੁਰਾਣੇ ਸਮੇਂ, ਅੱਜ ਵੀ ਕਈ ਵਾਰੀ ਮਦਾਰੀ ਵਾਲੇ ਮਿਲਦੇ ਨੇ, ਬਾਜ਼ੀਗਰ ਮਿਲਦੇ, ਉਹ ਚੁਰਸਤੇ ਵਿੱਚ ਲੋਕਾਂ ਨੂੰ ਇਕੱਠਿਆਂ ਕਰ ਲੈਂਦਾ ਤੇ ਆਪਣੇ ਵੱਲੋਂ ਆਪਣੀ ਕਲਾ ਨਾਲ ਕਈ ਚੀਜ਼ਾਂ ਕੱਢਦਾ, ਕਦੀ ਕੱਪੜੇ ਕੱਢ ਦਿੰਦਾ, ਕਦੀ ਵਸਤਰ ਕੱਢ ਦਿੰਦਾ, ਕਦੀ ਆਪਣੇ ਵੱਲੋਂ ਇੱਥੋਂ ਤੱਕ ਕਿ ਨਿੱਕੇ ਨਿੱਕੇ ਨਿਆਣਿਆਂ ਦੇ ਅੰਗਾਂ ਵਿੱਚੋਂ ਸਿੱਕਿਆਂ ਦੀ ਝੜੀ ਲਾ ਦਿੰਦਾ ਹੈ, ਸਿੱਕਿਆਂ ਨੂੰ ਭਰ ਦਿੰਦਾ ਡੱਬੇ। ਕਈ ਦੇਖੋ ਰੇਡੀਓ ਕੱਢ ਕੇ ਗਾਣਾ ਵੀ ਸੁਣਾ ਦਿੰਦੇ ਸਨ। ਹੁਣ ਕਿੰਨਾ ਸਮਾਂ ਉਹਨੇ ਖੇਡ ਦਿਖਾਈ, ਕੱਪੜੇ ਭਾਂਡੇ ਇਲੈਕਟ੍ਰੋਨਿਕ ਚੀਜ਼ਾਂ ਵੀ ਕੱਢ ਦਿੱਤੀਆਂ, ਪਰ ਜਦੋਂ ਖੇਡ ਮੁੱਕੀ ਨਾ ਤੇ ਉਹ ਕਹਿੰਦਾ ਲੰਘਣ ਵਾਲਿਓ, ਕੋਈ ਟਕਾ, ਕੋਈ ਧੇਲੀ, ਕੋਈ ਚਵਾਨੀ, ਕੋਈ ਠਿਆਨੀ, ਕੋਈ ਰੁਪਈਆ ਮੈਨੂੰ ਜ਼ਰੂਰ ਦੇ ਕੇ ਜਾਇਓ। ਜੇ ਕਈ ਉਹ ਬੰਦਿਆ ਤੂੰ ਚੁਰਸਤੇ ਵਿੱਚ ਬਿਨਾਂ ਕੁਛ ਕੰਮ ਕੀਤਿਆਂ ਆਪਣੀ ਕਲਾ ਨਾਲ ਤੂੰ ਬਰਤਨ ਤੂੰ ਕੱਪੜੇ ਬਾਹਰ ਕੱਢ ਸਕਣਾ ਤੇ ਪਰਤ ਕੇ ਮੰਗਤਾ ਬਣ ਕੇ ਮੰਗਣਾ ਕਿਉਂ ਹੈ? ਉਹ ਕਹਿੰਦਾ ਨਹੀਂ ਲੋਕੋ, ਇਹ ਜੋ ਕੋਈ ਦਿਖਾਇਆ ਤੁਹਾਡੀਆਂ ਅੱਖਾਂ ਨੂੰ ਭੁਲੇਖਾ ਪਾਇਆ, ਪਰ ਅਸਲੀਅਤ ਵਿੱਚ ਮੇਰੇ ਕਿਸੇ ਵੀ ਕੰਮ ਨਹੀਂ। ਭਾਈ ਸਾਹਿਬ ਨੇ ਬੜੇ ਕਮਾਲ ਦਾ ਬਚਨ ਕਿਹਾ। ਉਹ ਕਹਿੰਦੇ ਨੇ ਹਰ ਚੰਦੌਰੀ ਤੇ ਭਰੋਸਾ ਨਾ ਕਰੀ, ਉਹ ਦਿਸ ਦੀ ਕੁਝ ਕਹਿ ਤੇ ਅਸਲੀਅਤ ਕੁਝ ਕਹਿ। ਯਾਦ ਰੱਖ ਕਿ ਚਮਕ ਦੀ ਰੇਸ ਤੇ ਯਕੀਨ ਨਾ ਕਰੀ, ਚਮਕ ਪਾਣੀ ਦਿਸਦੀ ਹੈ ਪਰ ਖੈ ਅੱਗ। ਰੁੱਖ ਦੀ ਛਾਂ ਤੇ ਭਰੋਸਾ ਨਾ ਕਰੀ, ਇਹਨੇ ਤੇਰੇ ਮੰਜੇ ਨੂੰ ਇੱਕ ਖਿੰਨ ਵਿੱਚ ਧੁੱਪ ਵਿੱਚ ਕਰ ਦੇਣਾ, ਤੇਰਾ ਸਾਥ ਛੱਡ ਜਾਏਗੀ। ਸੁਪਨੇ ਦੇ ਕਮਾਏ ਕੋਈ ਰਾਜ ਉਹਨਾਂ ਤੇ ਯਕੀਨ ਨਾ ਕਰੀ, ਆਪਣੀ ਕਿਤੇ ਕੁੱਲੀ ਨੂੰ ਫੂਕ ਨਾ ਦੇਈ ਰਾਤ ਦਾ ਸੁਪਨਾ